ਵਾਰ 37 ਪੌੜੀ 9 ਦੇ ਵਿੱਚ ਪਵਿੱਤਰ ਪਾਵਨ ਬਚਨ ਬਾਲਕ ਅਵਸਥਾ ਦੇ ਬਾਰੇ 'ਚ ਹੀ ਫੁਰਮਾਨ ਕਰਦਿਆਂ ਬਚਨ ਕਹਿ ਰਹੇ ਨੇ, ਲੂਲਾ ਪੈਰੀ ਹੁੰਦੇ ਕੰਗਾਂ ਮਾਰ ਨਾ ਉੱਠ ਖਲੋਵਾ, ਹੱਥੋ ਹੱਥ ਨਚਾਈਐ ਆਸਾ ਬੰਦੀ ਹਾਰ ਪਰੋਵਾ, ਉਦਮ ਉਕਤ ਨ ਆਵਈ ਦੇਹ ਬਦੇਹ ਨ ਨਵਾਂ ਨਰੋਵਾ, ਹੱਗਣ ਮੂਤਣ ਛੱਡਣ ਰੋਗ ਸੋਗ ਵਿੱਚ ਦੁਖੀਆ ਰੋਵਾ, ਘੁੱਟੀ ਪੀਐ ਨਾ ਖੁਸ਼ੀ ਹੋਏ ਸੱਪੋ ਰੱਖੇ ਅੜਾ ਅਣਖੋਆ, ਗੁਣ ਅਵਗੁਣ ਨਾ ਵਿਚਾਰਦ ਨਾ ਉਪਕਾਰ ਵਿਕਾਰ ਅਲੋਆ, ਸਮ ਸਰ ਤਿਸ ਹਥਿਆਰ ਸੰਜੋਆ, ਸਮ ਸਰ ਤਿਸ ਹਥਿਆਰ ਸੰਜੋਆ, ਲੂਲਾ ਪੈਰੀ ਹੁੰਦੇ ਟੰਗਾਂ ਮਾਰ ਨਾ ਉੱਠ ਖਲੋਆ। ਜਿਹੜਾ ਛੋਟਾ ਬਾਲਕ ਹੈ ਪੈਰਾਂ ਦੇ ਹੁੰਦਿਆਂ ਲੂਲਿਆਂ ਵਾਂਗ ਟੰਗਾਂ ਮਾਰਦਾ ਹੈ, ਭਾਵ ਉਹ ਰਿੜਦਾ ਫਿਰਦਾ ਧਰਤੀ ਦੇ ਉੱਤੇ, ਅਜੇ ਉਹਨੂੰ ਲੱਤਾਂ ਭਾਵੇਂ ਉਹਦੀਆਂ ਹੈਣ ਪੈਰ ਹੈਨ ਪਰ ਉਹਨੂੰ ਅਜੇ ਤੁਰਨਾ ਆਉਂਦਾ ਨਹੀਂ, ਉੱਠ ਕੇ ਨਹੀਂ ਖਲੋਂਦਾ। ਪੈਰਾਂ ਦੇ ਹੁੰਦਿਆਂ ਵੀ ਲੂਲਿਆਂ ਵਾਂਗ ਹੀ ਰਿੜਦਾ ਫਿਰਦਾ, ਉੱਠ ਕੇ ਨਹੀਂ ਖਲੋ ਸਕਦਾ। ਹੱਥੋ ਹੱਥ ਨਚਾਈਐ ਆਸਾ ਬੰਦੀ ਹਾਰ ਪਰੋਵਾ, ਉਸਦੀ ਮਾਂ ਹੈ, ਭੈਣ ਹੈ, ਵੱਡੇ ਭਰਾ ਨੇ, ਪਿਤਾ ਆ, ਹੋਰ ਚਾਚੇ ਤਾਏ ਆਦਿਕ ਨੇ, ਹੱਥੋ ਹੱਥ ਉਹਨੂੰ ਸਾਰੇ ਨਚਾਉਂਦੇ ਫਿਰਦੇ ਆ। ਆਸਾ ਦੀਆਂ ਬੱਧੀਆਂ ਹਾਰ ਵਾਂਗੂ, ਭਾਵ ਗਲ ਨਾਲ ਲਾ ਕੇ ਉਹਨੂੰ ਸਾਰੇ ਦੇ ਸਾਰੇ ਪਿਆਰ ਕਰਦੇ ਆ। ਪਾਵਨ ਬਾਣੀ 'ਚ ਵੀ ਬਚਨ ਆਉਂਦਾ, ਹੱਥੋ ਹੱਥ ਨਚਾਈਐ ਵਣਜਾਰਿਆ ਮਿੱਤਰਾ, ਜਿਉਂ ਜਸ ਦਾ ਘਰ ਕਾਨ, ਜਿਵੇਂ ਜਸ਼ੋਦਾ ਦੇ ਘਰ ਕ੍ਰਿਸ਼ਨ ਨੂੰ ਹੱਥੋ ਹੱਥੀ ਸਾਰੇ ਨਚਾਉਂਦੇ ਸੀ, ਖਿਡਾਉਂਦੇ ਸੀ, ਇੱਦਾਂ ਭਾਵ ਹੁਣ ਸਾਰੇ ਛੋਟੇ ਬੱਚੇ ਨੂੰ ਹੱਥੋ ਹੱਥ ਨਚਾਉਂਦੇ ਨੇ, ਖੇਡਦਾ ਫਿਰਦਾ। ਉਦਮ ਉਕਤ ਨਾ ਆਵਈ ਦੇਹ ਬਦੇਹ ਨਾ ਨਵਾਂ ਨਰੋਵਾ, ਉਦਮ ਅਤੇ ਬੁੱਧੀ ਦੋਵੇਂ ਚੀਜ਼ਾਂ ਬਾਲਕ ਦੇ ਕੋਲ ਨਹੀਂ ਹੁੰਦੀਆਂ, ਭਾਵ ਉਹਨੂੰ ਪਤਾ ਹੀ ਨਹੀਂ ਆਹ ਉਦਮ ਕਰਕੇ ਮੈਂ ਆਹ ਖਾ ਲਵਾਂ, ਆਹ ਉਦਮ ਕਰਕੇ ਮੈਂ ਆਹ ਪਕੜ ਲਵਾਂ, ਆਹ ਉਦਮ ਕਰਕੇ ਮੈਂ ਆਹ ਕੰਮ ਕਰ ਲਵਾਂ, ਤੇ ਬੁੱਧੀ ਹੈ ਜਿਹੜੀ, ਅਕਲ ਹੈ ਜਿਹੜੀ, ਉਹ ਵੀ ਅਜੇ ਪੂਰੀ ਤਰ੍ਹਾਂ ਉਹਦੀ ਵਿਕਸਿਤ ਨਹੀਂ ਹੋਈ। ਉਦਮ ਤੇ ਬੁੱਧੀ ਬਾਲਕ ਨੂੰ ਦੋਵੇਂ ਨਹੀਂ ਹੁੰਦੀਆਂ, ਦੇਹੋਂ ਬਦੇ ਹੋ ਕੇ ਨਵਾਂ ਨਰੋਆ ਨਹੀਂ ਰਹਿੰਦਾ। ਨਹੀਂ ਰਹਿੰਦਾ ਦਾ ਭਾਵ ਕਿ ਕਦੇ ਡਿੱਗ ਪੈਂਦਾ ਇੱਧਰ ਉੱਧਰ ਸੰਸਾਰ ਜਗਤ ਦੇ ਵਿੱਚ, ਭਾਵੇਂ ਉਹ ਵਿਚਰ ਰਿਹਾ ਵਾ, ਪਰ ਸਾਧ ਸੰਗਤ ਉਹ ਜਿਹੜਾ ਬਾਲਕ ਆ ਦੇਹੋਂ ਅਜੇ ਬਦੇ ਆ, ਭਾਵੇਂ ਉਹਦੇ ਕੋਲ ਸਰੀਰ ਹੈ, ਕਾਇਆ ਹੈ, ਪਰ ਅਜੇ ਆਪਣੇ ਆਪ ਵਿੱਚ ਉਹ ਹੁਸ਼ਿਆਰ, ਆਪਣਾ ਆਪਾ ਸੰਭਾਲਣ ਵਾਸਤੇ ਤਿਆਰ ਨਹੀਂ ਹੋਇਆ। ਇੱਥੋਂ ਤੱਕ ਕਿ ਆਪਣਾ ਗੰਧ ਮੰਦ ਵੀ ਜਿਹੜਾ ਵਾ ਉਹ ਅਜੇ ਸੰਭਾਲ ਨਹੀਂ ਕਰ ਸਕਦਾ, ਉਹਨੂੰ ਪਤਾ ਹੀ ਨਹੀਂ ਕਿੱਥੇ ਮੈਂ ਕੋਈ ਪਿਸ਼ਾਬ ਆਦਿਕ ਕਰਨਾ ਆ, ਪੋਟੀ ਕਰਨੀ ਆ ਕਿ ਨਹੀਂ ਕਰਨੀ, ਉਹਨੂੰ ਇਹ ਵੀ ਨਹੀਂ ਪਤਾ ਬੱਚੇ ਨੂੰ। ਭਾਈ ਗੁਰਦਾਸ ਜੀ ਦੱਸਦੇ ਨੇ, ਕਹਿੰਦੇ ਹੱਗਣ ਮੂਤਣ ਛੱਡਣਾ ਰੋਗ ਸੋਗ ਵਿੱਚ ਦੁਖੀਆ ਰੋਵਾ, ਹੱਗਣਾ ਮੂਤਣਾ ਕਿਰਿਆ ਆਦਿ ਕਰਨੀ, ਰੋਗ ਸੋਗ ਦੇ ਵਿੱਚ ਉਹ ਹੁਣ ਦੁਖੀਆ ਹੋ ਰਿਹਾ। ਜਦੋਂ ਮਾਂ ਪਿਓ ਉਹਨੂੰ ਸੰਭਾਲਦੇ ਆ, ਕੋਈ ਭੈਣ ਭਰਾ ਉਹਨੂੰ ਸਾਫ਼ ਕਰਦਾ, ਰੋਂਦਾ ਵਾ, ਕਿਉਂਕਿ ਉਹਨੂੰ ਅਜੇ ਆਪਣੇ ਆਪੇ ਦੀ ਸੰਭਾਲ ਨਹੀਂ ਹੈ। ਵੇਖੋ ਪਰਮਾਤਮਾ ਨੇ ਸਾਧ ਸੰਗਤ ਕੈਸੀ ਕੁਦਰਤ ਜਗਤ ਦੇ ਵਿੱਚ ਬਣਾਈ, ਉਹਨੇ ਜਿਹੜਾ ਮਨੁੱਖ ਦਾ ਬੱਚਾ ਹੈ, ਇਨਸਾਨ ਦਾ ਬੱਚਾ ਹੈ ਜਿਹੜਾ, ਉਹ ਕਿੰਨਾ ਕਿੰਨਾ ਚਿਰ ਆਪਣਾ ਆਪ ਸੰਭਾਲ ਨਹੀਂ ਪਾਉਂਦਾ। ਮਾਂ ਸੰਭਾਲਦੀ ਹੈ, ਭੈਣ ਭਰਾ ਸੰਭਾਲਦੇ ਨੇ ਉਹਨੂੰ, ਪਰੰਤੂ ਇਹਦੇ ਮੁਕਾਬਲੇ 'ਤੇ ਜਿਹੜੀਆਂ ਬਾਕੀ ਜੂਨਾਂ ਆ ਆਪਾਂ ਘਰਾਂ ਦੇ ਵਿੱਚ ਤੱਕਦੇ ਰਹੇ ਹਾਂ, ਹੁਣ ਗਾਂ ਦਾ ਵੱਛਾ ਆ, ਮੱਝ ਦਾ ਕੱਟਾ ਆ, ਘੋੜੀ ਦਾ ਵਛੇਰਾ ਆ, ਉਹ ਕਿੰਨਾ ਕੁ ਚਿਰ ਕਿਤੇ ਗਾਂ ਉਹਨੂੰ ਸੰਭਾਲਦੀ ਹੈ ਜਾਂ ਆਪਾਂ ਉਹਨੂੰ ਸੰਭਾਲਦੇ ਹਾਂ, ਥੋੜ੍ਹੇ ਚਿਰ ਦੇ ਵਿੱਚ ਹੀ ਉਹ ਤਾਕ ਹੋ ਜਾਂਦੇ। ਗਾਂ ਦਾ ਜਿਹੜਾ ਸਾਧ ਸੰਗਤ ਵੱਛਾ ਨਾ ਜਾਂ ਮੱਝ ਦਾ ਕੱਟਾ ਜਿਹੜਾ, ਉਹ ਥੋੜ੍ਹੇ ਚਿਰ ਬਾਅਦ ਹੀ ਉੱਠ ਕੇ ਖਲੋ ਜਾਂਦਾ। ਅਤੇ ਕਮਾਲ ਦੀ ਗੱਲ, ਰੱਬ ਨੇ ਵੇਖੋ ਉਹਨੂੰ ਵੀ ਬੁੱਧੀ ਦਿੱਤੀ ਆ, ਪਰਮਾਤਮਾ ਨੇ ਉਹਦੇ ਅੰਦਰ ਵੀ ਸੋਚ ਪਾਈ ਹੈ ਕਿ ਉਹ ਆਪਣੀ ਮਾਂ ਦਾ ਦੁੱਧ ਚੁੰਘਣ ਵਾਸਤੇ ਉਹਨੂੰ ਲੱਭਦਾ ਹੈ, ਪੇਟ ਭਰਨ ਵਾਸਤੇ। ਪਰਮੇਸ਼ਵਰ ਦੀ ਕੈਸੀ ਸਾਧ ਸੰਗਤ ਕੁਦਰਤ ਹੈ, ਰੱਬ ਦੀ ਕੈਸੀ ਕੁਦਰਤ ਆ ਕਿ ਉਹ ਜੀਵ ਨੇ, ਉਹ ਪਸ਼ੂ ਨੇ, ਪੰਛੀ ਨੇ, ਜਾਨਵਰ ਨੇ, ਉਹਨਾਂ ਨੂੰ ਉਸੇ ਢੰਗ ਦਾ ਉਹਨੇ ਜੀਵਨ ਦਿੱਤਾ, ਤੇ ਜੇ ਸਾਨੂੰ ਮਾਂ ਪਿਓ ਦਿੱਤੇ ਸਾਂਭ ਸੰਭਾਲ ਵਾਸਤੇ ਉਹਨੇ ਬਾਕੀ ਪ੍ਰਾਣੀ ਦਿੱਤੇ ਆ, ਸਾਨੂੰ ਜੀਵਨ ਵੀ ਉਸੇ ਤਰ੍ਹਾਂ ਦਾ ਉਹਨੇ ਦਿੱਤਾ ਵਾਹਿਗੁਰੂ ਨੇ। ਸੁਖਮਣੀ ਸਾਹਿਬ ਦੀ ਪਾਵਨ ਬਾਣੀ ਚ ਵੀ ਦਾਤੇ ਨੇ ਆਖਿਆ ਨਾ, ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੋਂ ਸਾਜ ਸਿਵਾਰ ਸ਼ਿਗਾਰਿਆ ਗਰਭ ਅਗਨ ਮਹਿ ਜਿਨੇ ਉਭਾਰਿਆ। ਬਾਰ ਬਵਸਥਾ ਤੁਝੇ ਪਿਆਰੇ ਦੂਧ, ਬਾਲਕ ਅਵਸਥਾ ਦੇ ਵਿੱਚ ਤੈਨੂੰ ਮਾਂ ਤੋਂ ਦੁੱਧ ਪੀਣ ਵਾਸਤੇ ਦਿੱਤਾ। ਭਰ ਜੋਬਨ ਭੋਜਨ ਸੁਖ ਸੂਤ, ਵੱਡਾ ਹੋਇਆ ਭੋਜਨ ਪ੍ਰਸ਼ਾਦ ਦਿੱਤਾ। ਬਿਰਧ ਪਿਆ ਉੱਪਰ ਸਾਕ ਸਹਿਣ, ਜਦੋਂ ਬਿਰਧ ਹੋ ਗਿਆ ਤਾਂ ਵੀ ਉਹਨੇ ਸਾਕ ਸੰਬੰਧੀ ਦਿੱਤੇ, ਧੀਆਂ ਪੁੱਤ ਦਿੱਤੇ। ਜਦੋਂ ਤੂੰ ਬਾਲਕ ਸਾਂ ਉਦੋਂ ਤੈਨੂੰ ਮਾਂ ਪਿਓ ਦਿੱਤੇ ਉਹਨੇ ਤੇਰੀ ਸੰਭਾਲ ਵਾਸਤੇ। ਬਿਰਧ ਪਿਆ ਉੱਪਰ ਸਾਕ ਸਹਿਣ, ਮੁੱਖ ਅਪਿਆਓ ਬੈਠ ਕਉ ਦੈਣ, ਤੇਰੇ ਬੈਠੇ ਦੇ ਮੂੰਹ ਚ ਬੁਰਕੀਆਂ ਪਾਉਂਦੇ ਆ, ਪਰ ਜਦੋਂ ਸਾਡੇ ਵੱਲ ਝਾਤ ਮਾਰੀ ਤੇ ਦਾਤਾ ਜੀ ਕਹਿੰਦੇ ਇਹ ਨਿਰਗੁਣ ਗੁਣ ਕਛੂ ਨਾ ਬੁੱਝੇ। ਜਿਹੜੇ ਪ੍ਰਭੂ ਨੇ ਸਾਰੇ ਦਾ ਸਾਰਾ ਕੁਝ ਦਿੱਤਾ, ਬਾਲਕ ਅਵਸਥਾ ਸੀ ਮਾਂ ਪਿਓ ਦਿੱਤੇ ਭੈਣ ਭਰਾ ਦਿੱਤੇ, ਬਿਰਧ ਅਵਸਥਾ ਹੋਈ ਤੇਰੇ ਮੂੰਹ ਚ ਬੁਰਕੀਆਂ ਪਾਉਂਦੇ ਧੀਆਂ ਪੁੱਤ ਕੁਟੰਬ ਪਰਿਵਾਰ ਦਿੱਤਾ। ਇਹ ਨਿਰਗੁਣ ਗੁਣ ਕਛੂ ਨਾ ਬੁੱਝੇ, ਬਖਸ਼ ਲਿਹੋ ਤਉ ਨਾਨਕ ਸੀਜੈ। ਵਾਹਿਗੁਰੂ ਤੂੰ ਹੀ ਕਿਤੇ ਬਖਸ਼ਿਸ਼ ਰਹਿਮਤ ਦੇ ਘਰ ਚਾਹੇ ਤੇ ਇਹ ਜ਼ਿੰਦਗੀ ਵਿੱਚ ਕਾਮਯਾਬ ਹੋ ਕੇ ਇਹ ਮਨੁੱਖ ਜੀਵਨ ਦੀ ਬਾਜੀ ਜਿੱਤ ਕੇ ਜਾ ਸਕਦਾ। ਇਸ ਲਈ ਭਾਈ ਗੁਰਦਾਸ ਜੀ ਛੋਟੇ ਬਾਲਕ ਦੀ ਅਵਸਥਾ ਦਾ ਜ਼ਿਕਰ ਕਰਦਿਆਂ ਅਗਲੀ ਪੰਕਤੀ ਵਿੱਚ ਫਰਮਾਉਂਦੇ ਨੇ, ਘੁੱਟੀ ਪੀਐ ਨਾ ਖੁਸ਼ੀ ਹੋਏ, ਸੱਪੋਂ ਰੱਖਿਆੜਾ ਅਣਖੋਆ। ਕਹਿਣ ਲੱਗੇ ਮੇਰਾ ਬੱਚਾ ਤੰਦਰੁਸਤ ਰਹੇ ਛੋਟਾ, ਮਾਂ ਜਿਹੜੀ ਉਹ ਜੰਮਣ ਘੁੱਟੀ ਦਿੰਦੀ, ਉਹਨੂੰ ਸ਼ੀਸ਼ੀ ਦੇ ਵਿੱਚ ਆਉਂਦੀ ਹੈ ਜੰਮਣ ਘੁੱਟੀ ਉਸਨੂੰ ਕਹਿੰਦੇ ਨੇ। ਭਾਈ ਗੁਰਦਾਸ ਜੀ ਦੇ ਵੇਲੇ ਵੀ ਵੇਖੋ ਸਾਧ ਸੰਗਤ ਸੈਂਕੜੇ ਸਾਲ ਹੋ ਗਏ ਇਹ ਵਾਰਾਂ ਉਚਾਰਨ ਕੀਤੀਆਂ ਨੂੰ, ਇਹਦਾ ਸਿੱਧਾ ਜਿਹਾ ਭਾਵ ਇਹ ਵੇ ਵੀ ਉਸ ਵੇਲੇ ਵੀ ਜੰਮਣ ਘੁੱਟੀ ਜਿਹੜੀ ਉਹ ਬੱਚਿਆਂ ਨੂੰ ਦਿੱਤੀ ਜਾਂਦੀ ਸੀ, ਅੱਜ ਵੀ ਆਪਾਂ ਦਿੰਦੇ ਹਾਂ। ਕਹਿਣ ਲੱਗੇ ਘੁੱਟੀ ਪੀਆ ਨਾ ਖੁਸ਼ੀ ਹੋਏ, ਉਹ ਜੰਮਣ ਘੁੱਟੀ ਮਾਂ ਉਹਨੂੰ ਦਿੰਦੀ ਹੈ ਬੱਚੇ ਨੂੰ ਤੇ ਰਾਜੀ ਹੋ ਕੇ ਪੀਂਦਾ ਨਹੀਂ ਗਾ, ਉਹਨੂੰ ਪਤਾ ਹੀ ਨਹੀਂ ਹੈ ਵੀ ਇਹ ਕੀ ਹੈ। ਮਾਂ ਨੇ ਤੇ ਕਹਿਣਾ ਤੰਦਰੁਸਤ ਰਵੇ, ਪਰਿਵਾਰ ਨੇ ਕਹਿਣਾ ਬੱਚਾ ਜਿਹੜਾ ਹੈ ਅਰੋਗ ਰਵੇ ਸੁਖ ਸ਼ਾਂਤੀ ਚ। ਕਹਿਣ ਲੱਗੇ ਪਰ ਉਹਨੂੰ ਪਤਾ ਨਹੀਂ, ਇਸ ਕਰਕੇ ਉਹ ਪਰੇ ਮਾਰਦਾ ਹੱਥ, ਮੈਂ ਨਹੀਂ ਪੀਣਾ। ਸੱਪੋਂ ਰੱਖੇ ਅੜਾ ਅਣਖੋਆ, ਸੱਪ ਤੋਂ ਵੀ ਜਦ ਰੱਖੇ ਤੇ ਸਾਧ ਸੰਗਤ ਗੁੱਸੇ ਹੁੰਦਾ ਹੈ। ਮਾਂ ਜਿਹੜੀ ਉਹ ਬਚਾਵੇ ਕਿਸੇ ਦੁੱਖ ਤੋਂ, ਸੱਪ ਤੋਂ, ਕੀੜੇ ਮਕੌੜੇ ਤੋਂ ਵੀ ਇੱਧਰ ਨਾ ਜਾ, ਅੱਗ ਤੋਂ ਚੁੱਕ ਕੇ ਪਾਸੇ ਨੂੰ ਲੈ ਕੇ ਜਾਵੇ ਤਾਂ ਵੀ ਗੁੱਸੇ ਹੁੰਦਾ, ਰੋਂਦਾ ਵਾ, ਕਿਉਂਕਿ ਉਹਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਜਿਹੜੀ ਮਾਂ ਹੈ ਮੇਰੀ ਇਹ ਮੇਰਾ ਭਲਾ ਕਰਦੀ। ਗੁਣ ਅਵ ਗੁਣ ਨਾ ਵਿਚਾਰਦਾ, ਨਾ ਉਪਕਾਰ ਵਿਕਾਰ ਅਲੋਵਾ, ਕਿਉਂਕਿ ਉਹਨੂੰ ਗੁਣਾਂ ਤੇ ਅਵਗੁਣਾਂ ਦੀ ਕੋਈ ਵਿਚਾਰ ਨਹੀਂ ਹੁੰਦੀ। ਉਪਕਾਰ ਅਤੇ ਵਿਕਾਰ ਦਾ ਵੀ ਉਹਨੂੰ ਕੁਛ ਨਹੀਂ ਪਤਾ, ਨਾ ਉਹਨੂੰ ਭਲੇ ਕੰਮ ਦਾ ਪਤਾ, ਨਾ ਉਸਨੂੰ ਬੁਰੇ ਕੰਮ ਦਾ ਪਤਾ ਆ, ਉਹਨੂੰ ਕੁਛ ਵੀ ਨਹੀਂ ਸੋਝੀ ਹਜੇ ਵੀ ਇਹ ਜਿਹੜਾ ਮੇਰਾ ਪਰਿਵਾਰ ਆ, ਮੇਰੀ ਮਾਂ ਹੈ, ਮੇਰਾ ਪਿਤਾ ਆ, ਇਹ ਮੇਰਾ ਭਲਾ ਕਰਦੇ ਪਏ ਆ, ਉਸਨੂੰ ਨਹੀਂ ਇਸ ਗੱਲ ਦਾ ਪਤਾ, ਇਸ ਲਈ ਉਹ ਬੁਰਾ ਮੰਨਦਾ ਹੈ। ਭਾਵ ਕੋਈ ਵੀ ਭਲੇ ਬੁਰੇ ਉਪਕਾਰ ਤੇ ਵਿਕਾਰ ਦੀ ਕੋਈ ਸਮਝ ਨਹੀਂ ਹੈ। ਸੰਮ ਸਰ ਤਿਸ ਹਥਿਆਰ ਸੰਜੋਆ, ਹਥਿਆਰ ਤੇ ਸੰਜੋ ਦੋਵਾਂ ਨੂੰ ਇੱਕੋ ਜਿਹਾ ਹੀ ਜਾਣਦਾ ਹੈ। ਬਾਲਕ ਨੂੰ ਕੁਛ ਨਹੀਂ ਪਤਾ ਵੀ ਆਹ ਹਥਿਆਰ ਆ ਤੇ ਆਹ ਸੰਜੋ ਆ। ਸੰਜੋ ਹੁੰਦੀ ਸਾਧ ਸੰਗਤ ਜਿਹੜੀ ਤਨ ਦੇ ਉੱਤੇ ਜੰਗਾਂ ਯੁੱਧਾਂ ਆਦਿਕਾਂ ਦੇ ਵਿੱਚ ਜਿਹੜੇ ਸੂਰਮੇ ਯੋਧੇ ਨੇ ਉਹ ਪਹਿਨਦੇ ਆ, ਲੋਹੇ ਦੀ ਹੁੰਦੀ ਸੰਜੋ। ਅੱਜ ਦੇ ਸਮੇਂ ਵਿੱਚ ਅਸੀਂ ਉਹਨੂੰ ਆਪਣੀ ਰੱਖਿਆ ਵਾਸਤੇ ਬੁਲਟ ਪਰੂਫ ਜੈਕਟ ਕਹਿ ਦਿੰਦੇ, ਜਿਸ ਦੇ ਨਾਲ ਕੋਈ ਹਥਿਆਰ ਤੁਹਾਡੇ ਤੇ ਵਾਰ ਨਹੀਂ ਕਰ ਸਕਦਾ, ਉਹਨੂੰ ਕਹਿੰਦੇ ਸੰਜੋ, ਬੁਲਟ ਪਰੂਫ ਜੈਕਟ। ਕਹਿੰਦੇ ਹਥਿਆਰ ਭਾਵ ਕੇ ਸ਼ਸਤਰ ਅਤੇ ਸੰਜੋ ਨੂੰ ਇੱਕੋ ਜਿਹਾ ਹੀ ਜਾਣਦਾ, ਉਹਨੂੰ ਕੋਈ ਪਤਾ ਨਹੀਂ ਵੀ ਆਹ ਨਾਸ਼ ਕਰਨ ਵਾਲੀ ਚੀਜ਼ ਆ ਤੇ ਆਹ ਰੱਖਿਆ ਕਰਨ ਵਾਲੀ ਚੀਜ਼ ਆ। ਬਾਲਕ ਨੂੰ ਕੁਛ ਨਹੀਂ ਪਤਾ। ਸੋ ਇਸ ਪੌੜੀ ਵਿੱਚ ਬਾਲਕ ਅਵਸਥਾ ਦੇ ਦੁੱਖਾਂ ਦਾ ਹਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸ ਰਹੇ ਨੇ ਕਿ ਇਸ ਤਰ੍ਹਾਂ ਇਨਸਾਨ ਸੰਸਾਰ ਦੇ ਵਿੱਚ ਦੁੱਖ ਵੀ ਭੋਗਦਾ ਅਣਜਾਣਤਾ ਦੇ ਵਿੱਚ। ਗੁਰੂ ਦਾ ਦਿੱਤਾ ਗਿਆਨ ਕੋਲ ਹੋਵੇ ਫਿਰ ਹੀ ਆਤਮਿਕ ਆਨੰਦ ਤੇ ਆਤਮਿਕ ਸ਼ਾਂਤੀ ਤੇ ਟਿਕਾ ਮਾਣ ਸਕਦਾ ਹੈ। ਵਾਰ 37 ਪੌੜੀ 10 ਵਿੱਚ ਸਨਮਾਨਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਮਾਤਾ ਦੇ ਜਿਹੜੀ ਜਨਮ ਦੇਣ ਵਾਲੀ ਮਾਂ ਵਾ ਜੀ, ਕਹਿੰਦੇ ਉਹਦੇ ਉਪਕਾਰਾਂ ਵਾਸਤੇ ਫਰਮਾਨ ਕਰ ਰਹੇ ਨੇ, ਦੱਸ ਰਹੇ ਨੇ ਭਾਈ ਗੁਰਦਾਸ ਜੀ। ਮਾਤ ਪਿਤਾ ਮਿਲ ਨਿੰਮੇ ਆ, ਆਸਾਵੰਤੀ ਉਧਰ ਮਝਾਰੇ, ਰਸ ਕਸ ਖਾਏ ਨਿਲਜ ਹੋਏ, ਸ਼ਹ ਸ਼ਹ ਧਰਨ ਧਰੈ ਪੱਗ ਧਾਰੇ, ਪੇਟ ਵਿੱਚ ਦਸ ਮਾਹ ਰੱਖ, ਪੀੜਾ ਖਾਏ ਜਣੇ ਪੁੱਤ ਪਿਆਰੇ, ਜਣ ਕੈ ਪਾਲੈ ਕਸ਼ਟ ਕਰ, ਖਾਨ ਪਾਨ ਵਿੱਚ ਸੰਜਮ ਸਾਰੇ, ਗੁੜਤੀ ਦੇ ਪਿਆਲ ਦੁੱਧ, ਭੁੱਟੀ ਵੱਟੀ ਦੇ ਨਿਹਾਰੇ, ਸ਼ਾਦਨ ਭੋਜਨ ਭੋਖਿਆ, ਝੰਡਣ ਮੰਗਣ ਪੜਨ ਵਿੱਚ ਚਿਤਾਰੇ, ਪਾਂਦੇ ਪਾਸ ਬਹਾਲਿਆ, ਖੱਟ ਲੁਟਾਏ ਹੋਏ ਸੁਚਿਆਰੇ, ਅਣਨਤ ਉੱਤੇ ਭਾਰ ਉਤਾਰੇ, ਅਣਨਤ ਹੋਏ ਭਾਰ ਉਤਾਰੇ। ਮਾਂ ਦਾ ਕਰਜ਼ਾ ਕਹਿੰਦੇ ਨੇ, ਜਿਹੜੀ ਮਾਂ ਹੈ ਉਹ ਸੰਸਾਰ ਜਗਤ ਵਿੱਚ ਬੱਚੇ ਦੇ ਉੱਤੇ ਕਿੰਨੇ ਪਾਰੇ ਉਪਕਾਰ ਕਰਦੀ। ਪਹਿਲੀ ਪੰਕਤੀ ਚ ਕਹਿੰਦੇ, ਮਾਤ ਪਿਤਾ ਮਿਲ ਨਿਮਿਆ, ਆਸਾਵੰਤੀ ਉਧਰ ਮਜਾਰੇ। ਆਸਾਂ ਵਾਲੀ ਮਾਤਾ ਦੇ ਉਧਰ ਵਿਖੇ ਪਿਤਾ ਦੇ ਮਿਲਾਪ ਨਾਲ ਇਹ ਜਿਹੜਾ ਜੀਵ ਆ, ਇਹ ਜਿਹੜਾ ਇਨਸਾਨ ਆ, ਨਿਮਿਆ ਗਿਆ। ਨਿਮਿਆ ਗਿਆ ਦਾ ਮਤਲਬ ਕਿ ਗਰਭ ਦੇ ਵਿੱਚ ਟਿਕ ਗਿਆ, ਮਾਤਾ ਦੇ ਖੂਨ ਤੋਂ ਅਤੇ ਪਿਤਾ ਦੇ ਵੀਰਜ ਤੋਂ ਇਹਦਾ ਸਰੀਰ ਹੈ ਜਿਹੜਾ ਰੱਬ ਨੇ ਘੜ ਦਿੱਤਾ, ਪਰਮੇਸ਼ਰ ਨੇ ਬਣਾਇਆ, ਤੇ ਉਹ ਜਿਹੜਾ ਸਰੀਰ, ਉਹ ਜਿਹੜੀ ਇਸ ਦੀ ਕਾਇਆ ਮਾਂ ਦੇ ਗਰਭ ਵਿੱਚ ਟਿਕੀ ਹੈ। ਰਸ ਕਸ ਖਾਏ ਨਿਲਜ ਹੋਏ, ਸ਼ਹ ਸ਼ਹ ਧਰਨ ਧਰੈ ਪੱਗ ਧਾਰੇ। ਜਦੋਂ ਤੋਂ ਉਸ ਔਰਤ ਨੂੰ ਪਤਾ ਲੱਗ ਗਿਆ ਵੀ ਮੇਰੇ ਗਰਭ ਦੇ ਵਿੱਚ ਬੱਚਾ ਪਲਦਾ ਹੈ, ਹੁਣ ਉਦੋਂ ਤੋਂ ਉਹਨੇ ਪਰਹੇਜ਼ ਕਰਨਾ ਸ਼ੁਰੂ ਕਰ ਦਿੱਤਾ, ਖਾਣ ਪੀਣ ਦਾ ਵੀ। ਕੋਈ ਮਨ ਭਾਉਂਦੀਆਂ ਉਹਦੇ ਚੀਜ਼ਾਂ ਹੁੰਦੀਆਂ ਪਰ ਖਾਂਦੀ ਨਹੀਂ। ਕਿਉਂ? ਕਹਿੰਦੀ ਮੇਰੇ ਗਰਭ ਵਿੱਚ ਜਿਹੜਾ ਬੱਚਾ ਪਲ ਰਿਹਾ ਉਹਨੂੰ ਕੋਈ ਦੁੱਖ ਨਾ ਹੋਵੇ। ਭਾਈ ਗੁਰਦਾਸ ਜੀ ਕਹਿੰਦੇ, ਖੱਟਾ ਮਿੱਠਾ ਮਾਂ ਖਾਂਦੀ ਨਹੀਂ, ਕਿਉਂਕਿ ਸ਼ੰਕਾ ਹੁੰਦੀ ਉਹਨੂੰ ਕਿ ਬੱਚੇ ਨੂੰ ਦੁੱਖ ਨਾ ਪਹੁੰਚੇ। ਫਿਰ ਜਦੋਂ ਧਰਤੀ ਤੇ ਤੁਰਦੀ ਹੈ, ਭੱਜ ਭੱਜ ਕੇ, ਦੌੜ ਦੌੜ ਕੇ, ਜਿਵੇਂ ਪਹਿਲਾਂ ਭੱਜੀ ਫਿਰਦੀ ਸੀ ਉਸ ਤਰ੍ਹਾਂ ਨਹੀਂ। ਕਹਿੰਦੇ ਸ਼ਹ ਸ਼ਹ ਧਰਨ ਧਰੈ ਪੱਗ ਧਾਰੇ। ਸ਼ਹ ਸ਼ਹ ਦਾ ਮਤਲਬ ਹੌਲੀ ਹੌਲੀ, ਧਰਤੀ ਦੇ ਉੱਤੇ ਪੈਰ ਹੌਲੀ ਹੌਲੀ ਰੱਖਦੀ, ਗਰਭ ਨਾ ਕਿਤੇ ਛਣ ਜਾਵੇ। ਮੇਰੇ ਗਰਭ ਵਿੱਚ ਪਲ ਰਿਹਾ ਬੱਚਾ ਜਿਹੜਾ ਉਹਨੂੰ ਕੋਈ ਦੁੱਖ ਨਾ ਹੋਵੇ। ਸਮਾਂ ਪਾ ਕੇ ਪੂਰੇ ਮਹੀਨੇ ਦਸ ਜਿਹੜੇ ਜਦੋਂ ਗਰਭ ਦੇ ਵਿੱਚੋਂ ਇਹਨੇ ਪੈਦਾ ਹੋਣਾ, ਉਦੋਂ ਤੱਕ ਕੀ ਮੈਂ ਖਾਣਾ, ਕੀ ਨਹੀਂ ਖਾਣਾ, ਕਿਵੇਂ ਮੈਂ ਤੁਰਨਾ ਹੈ, ਕਿਵੇਂ ਨਹੀਂ ਤੁਰਨਾ, ਕਿਵੇਂ ਮੈਂ ਬਹਿਣਾ ਖਲੋਣਾ ਹੈ, ਕਿਵੇਂ ਨਹੀਂ ਬਹਿਣਾ ਖਲੋਣਾ, ਏਦਾਂ ਜ਼ਿੰਦਗੀ ਸੰਜਮ ਨਾਲ ਜੀਂਦੀ ਹੈ ਜਿਹੜੀ ਮਾਂ ਆ। ਲਾ ਸਕਦੇ ਕਿਤੇ ਆਪਾਂ ਆਪਣੀ ਮਾਂ ਦਾ ਕਰਜ਼ਾ। ਉਸ ਤੋਂ ਬਾਅਦ ਕਹਿੰਦੇ, ਪੇਟ ਵਿੱਚ ਦਸ ਮਾਂ ਰੱਖ। ਦਸ ਮਹੀਨੇ ਪਹਿਲਾਂ ਪੇਟ ਦੇ ਵਿੱਚ ਰੱਖਿਆ ਬੱਚਾ, ਪੀੜਾ ਖਾਏ ਜਣੇ ਪੁੱਤ ਪਿਆਰੇ। ਫਿਰ ਜਨਮ ਵੇਲੇ ਪੀੜਾ ਸਹਾਰੀ, ਜਣੇਪੇ ਦੀਆਂ ਪੀੜਾਂ ਸਹਾਰੀਆਂ, ਤੇ ਪੀੜਾ ਸਹਾਰ ਸਹਾਰ ਕੇ, ਦੁੱਖ ਸਹਿ ਸਹਿ ਕੇ ਪੁੱਤ ਜਣਿਆ, ਪਿਆਰੇ ਪੁੱਤ ਨੂੰ ਜਨਮ ਦਿੱਤਾ। ਉਹਦੇ ਤੋਂ ਬਾਅਦ ਕਹਿੰਦੇ, ਜਣ ਕੈ ਪਾਲੈ ਕਸ਼ਟ ਕਰ, ਖਾਣ ਪਾਨ ਵਿੱਚ ਸੰਜਮ ਸਾਰੇ। ਪਹਿਲਾਂ ਦਸ ਮਹੀਨੇ ਪੇਟ ਚ ਰੱਖਿਆ, ਤਾਂ ਤਰ੍ਹਾਂ ਤਰ੍ਹਾਂ ਦੇ ਪਰਹੇਜ਼ ਕਰਦੀ ਰਹੀ, ਖਾਣ ਪੀਣ, ਤੁਰਨ ਫਿਰਨ ਦੇ। ਕਹਿੰਦੇ ਹੁਣ ਪੁੱਤ ਜੰਮ ਕੇ ਵੀ ਵੱਡੇ ਦੁੱਖ ਨਾਲ ਪਾਲਦੀ, ਕਿਵੇਂ? ਖਾਣ ਪੀਣ ਦੇ ਵਿੱਚ ਬੜਾ ਪਰਹੇਜ਼ ਰੱਖਦੀ ਆ ਕਿ ਜਿਹੜਾ ਦੁੱਧ ਮੈਂ ਬੱਚੇ ਨੂੰ ਚੰਘਾਉਣਾ ਨਾ, ਇਹਨੂੰ ਪਿਆਉਣਾ, ਇਹਦੇ ਵਿੱਚ ਕੋਈ ਵਿਗਾੜ ਨਾ ਪੈ ਜਾਵੇ ਕਿਤੇ। ਕੋਈ ਮੈਂ ਵਾਈ ਚੀਜ਼ ਨਾ ਖਾਵਾਂ, ਕੋਈ ਮੈਂ ਹਵਾ ਵਾਲੀ ਚੀਜ਼ ਨਾ ਖਾਵਾਂ, ਕੋਈ ਮੈਂ ਖੱਟੀਆਂ ਮਿੱਠੀਆਂ ਤਲੀਆਂ ਚੀਜ਼ਾਂ ਨਾ ਖਾਵਾਂ, ਤਾਂ ਕਿ ਕਿਤੇ ਮੇਰਾ ਬੱਚਾ ਮੇਰਾ ਦੁੱਧ ਪੀਂਦਾ ਬਿਮਾਰ ਨਾ ਹੋ ਜਾਵੇ। ਅੱਜ ਬੋਹ ਮਮਤਾ ਵੀ ਸਾਧ ਸੰਗਤ ਸਾਡੇ ਅੰਦਰੋਂ ਘਟਦੀ ਜਾਂਦੀ ਹੈ। ਕਹਿਣ ਵਿੱਚ ਮੈਨੂੰ ਕੋਈ ਝਿਜਕ ਨਹੀਂ ਹੈ ਸਾਧ ਸੰਗਤ ਕਿ ਹੁਣ ਤੇ ਜਿਹੜੀਆਂ ਜਨਮ ਦੇਣ ਵਾਲੀਆਂ ਸਾਡੀਆਂ ਔਰਤਾਂ ਜਿਨ੍ਹਾਂ ਨੇ ਕੁੱਖ ਤੋਂ ਬੱਚੇ ਨੂੰ ਜਨਮ ਦਿੱਤਾ, ਹੁਣ ਤੇ ਦੁੱਧ ਵੀ ਪਿਆਉਣੋਂ ਹਟਦੇ ਜਾਂਦੇ। ਮਾਵਾਂ ਬੱਚਿਆਂ ਨੂੰ ਆਪਣਾ ਦੁੱਧ ਨਹੀਂ ਚੰਘਾਉਂਦੀਆਂ। ਹੁਣ ਪਿਛਲੇ ਸਮੇਂ ਵਿੱਚ ਅਸੀਂ ਵੇਖਦੇ, ਦੋ ਦੋ ਤਿੰਨ ਤਿੰਨ ਸਾਲ ਜਿਹੜੀਆਂ ਮਾਵਾਂ ਸੀ ਆਪਣਾ ਦੁੱਧ ਪਿਆਉਂਦੀਆਂ ਸੀ ਬੱਚੇ, ਔਰ ਬੱਚੇ ਬਹੁਤੇ ਬਿਮਾਰ ਨਹੀਂ ਸੀ ਹੁੰਦੇ। ਅੱਜ ਮੈਂ ਕਦੇ ਕਦੇ ਤੱਕਦਾ, ਕਈ ਵਾਰੀ ਬੱਚੇ ਬਿਮਾਰ ਹੋਣ, ਸਾਡੇ ਆਪਣੇ ਘਰਾਂ ਦੀਆਂ ਗੱਲਾਂ, ਰਿਸ਼ਤੇਦਾਰ ਸੰਬੰਧੀਆਂ ਚ ਮੈਂ ਵੇਖਿਆ ਸਾਧ ਸੰਗਤ, ਕਈ ਵਾਰੀ ਸਾਡੇ ਘਰਾਂ ਚ ਬੱਚੇ ਬਿਮਾਰ ਹੋਣ ਤੇ ਛੋਟੇ ਕਿਤੇ ਬੱਚੇ ਨੂੰ ਕੋਈ 6 ਮਹੀਨੇ ਦਾ, ਸਾਲ ਦਾ, ਜਦੋਂ ਅਸੀਂ ਡਾਕਟਰ ਕੋਲ ਲੈ ਕੇ ਜਾਂਦੇ ਹਾਂ ਬੱਚਿਆਂ ਦੇ ਡਾਕਟਰ ਕੋਲ, ਤਾਂ ਡਾਕਟਰ ਕਈ ਵਾਰੀ ਪੁੱਛਦੇ ਆ ਜਨਮ ਦੇਣ ਵਾਲੀ ਨੂੰ, ਇਹਨੂੰ ਆਪਣਾ ਦੁੱਧ ਪਿਆਉਂਦੇ ਜੇ? ਔਰ ਐਸੇ ਐਸੇ ਸਾਧ ਸੰਗਤ ਮੈਂ ਡਾਕਟਰ ਵੇਖਿਆ ਜਿਹੜੇ ਇਹ ਕਹਿੰਦੇ ਆ ਇਹਨੂੰ ਆਪਣਾ ਦੁੱਧ ਪਿਆਓ, ਇਹਨੂੰ ਕੋਈ ਬਿਮਾਰੀ ਨਹੀਂ, ਇਹਨੇ ਆਪਣੇ ਆਪ ਠੀਕ ਹੋ ਜਾਣਾ। ਮਾਂ ਆਪਣਾ ਦੁੱਧ ਪਿਆਵੇ ਇਹਨੂੰ, ਤੇ ਮਾਂ ਦਾ ਖਾਣ ਪੀਣ ਦਾ ਪਰਹੇਜ਼ ਹੋਵੇ, ਸਾਦਾ ਖਾਣਾ ਖਾਵੇ, ਬੱਚੇ ਨੂੰ ਦੁੱਧ ਪਿਆਓ, ਆਪੇ ਠੀਕ ਹੋ ਜਾਏਗਾ। ਦਾਸ ਦਾ ਇਹ ਭਾਵ ਨਹੀਂ ਵੀ ਬੱਚੇ ਨੂੰ ਦਵਾਈ ਨਹੀਂ ਦੇਣੀ ਜਾਂ ਵੀ ਮਾਂ ਦੇ ਦੁੱਧ ਨਾਲ ਕੋਈ ਹੋਰ ਦਵਾਈ ਦੀ ਲੋੜ ਹੀ ਨਹੀਂ। ਭਾਵ ਕਈ ਬਿਮਾਰੀਆਂ ਐਸੀਆਂ ਵਾ ਬੱਚਿਆਂ ਦੀਆਂ ਜਿਹੜੀਆਂ ਬਾਹਰਲੀਆਂ ਚੀਜ਼ਾਂ ਖਾਣ ਪਿਆਉਣ ਤੇ ਬਾਹਰਲਾ ਦੁੱਧ ਪਿਆਉਣ ਤੋਂ ਬੱਚੇ ਨੂੰ ਬਿਮਾਰੀ ਲੱਗ ਜਾਂਦੀ ਹੈ। ਬਹੁਤ ਘੱਟ ਬੱਚੇ ਬਿਮਾਰ ਹੁੰਦੇ ਸੀ ਪੁਰਾਣੇ ਸਮੇਂ 'ਚ, ਹੁਣ ਤੇ ਜੰਮਦੇ ਬੱਚਿਆਂ ਨੂੰ ਹੀ ਗਲੂਕੋਜ਼ ਲਾਇਆ ਹੁੰਦਾ, ਜੰਮਦੇ ਬੱਚਿਆਂ ਨੂੰ ਹੀ ਸਾਧ ਸੰਗਤ ਕਈ ਵਾਰੀ ਹੁਣ ਲਾਈਟਾਂ ਦੇ ਵਿੱਚ ਰੱਖ ਦਿੰਦੇ, ਕਈ ਜੰਮਦੇ ਬੱਚਿਆਂ ਨੂੰ ਪੀਲੀਆ ਹੁੰਦਾ ਜੌਂਟਸ, ਉਹ ਸਾਡੇ ਖਾਣ ਪੀਣ ਦਾ ਪਰਹੇਜ਼ ਉਹ ਨਹੀਂ ਰਹਿ ਗਿਆ। ਪਰ ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਂ ਉਹ ਇਹ ਸੀਗੀ ਕਿ ਮਾਵਾਂ ਦੁੱਧ ਪਿਆਉਂਦੀਆਂ ਸੀ, ਚੰਘਾਉਂਦੀਆਂ ਸੀ ਆਪਣਾ ਦੁੱਧ ਬੱਚਿਆਂ ਨੂੰ, ਬੱਚਿਆਂ ਦੇ ਅੰਦਰ ਮੋਹ ਮਮਤਾ ਮਾਂ ਦਾ ਪਿਆਰ ਪੈਦਾ ਹੁੰਦਾ ਸੀ। ਜਿਵੇਂ ਉਸ ਮਾਂ ਨੇ ਆਪਣੀ ਰੱਤ ਪਿਆਈ ਉਸ ਬੱਚੇ ਨੂੰ, ਉਹ ਬੱਚੇ ਆਗਿਆਕਾਰ ਪਿਆਰ ਵਾਲੇ ਹੋਣੇ। ਹੁਣ ਨਾ ਦੁੱਧ ਪਿਆਉਣਾ, ਨਾ ਉਹ ਮੋਹ, ਨਾ ਉਹ ਮਮਤਾ, ਨਾ ਮਾਂ ਦੇ ਅੰਦਰ ਹੀ ਉਹ ਮਮਤਾ ਰਹਿ ਗਈ। ਮਾਵਾਂ ਨੇ ਬੱਚਿਆਂ ਨੂੰ ਨਾਲ ਸਵਾਲਣਾ, ਗਿੱਲੀ ਜਗ੍ਹਾ ਤੇ ਆਪ ਪੈਣਾ, ਰਾਤ ਕਿਤੇ ਬੱਚੇ ਨੇ ਪਿਸ਼ਾਬ ਕਰ ਦਿੱਤਾ, ਮਾਂ ਨੇ ਗਿੱਲੀ ਜਗ੍ਹਾ ਤੇ ਪੈ ਜਾਣਾ, ਪੁੱਤ ਨੂੰ ਧੀ ਨੂੰ ਸੁੱਕੀ ਜਗ੍ਹਾ ਤੇ ਪਾਉਣਾ, ਬੱਚੇ ਸਰਦੀ ਤੋਂ ਗਰਮੀ ਤੋਂ ਬਚਾ ਕੇ ਰੱਖਣਾ, ਕਿਤੇ ਮੇਰੇ ਬੱਚੇ ਨੂੰ ਠੰਡ ਨਾ ਲੱਗ ਜਾਵੇ। ਤੇ ਹੁਣ ਮਾਂ ਜਿਹੜੀ ਉਹ ਬੈੱਡ ਦੇ ਉੱਤੇ ਪਈ ਆ, ਬੱਚੇ ਨੂੰ ਥੱਲੇ ਝਲੂੰਗੀ ਜੀ ਦੇ ਵਿੱਚ ਰੇੜੇ ਜਿਹੇ ਦੇ ਵਿੱਚ ਪਾਇਆ, ਬੱਚੇ ਵੱਖਰੇ ਮੰਜੇ ਤੇ ਪਾ ਦਿੰਦੇ ਨਿਆਣੇ। ਉਹ ਮੋਹ, ਉਹ ਪਿਆਰ, ਮਾਂ ਦਾ ਸਤਿਕਾਰ, ਅਦਬ, ਤੁਸੀਂ ਬੱਚੇ ਨੂੰ ਕਿੰਨਾ ਪਿਆਰ ਦਿੱਤਾ। ਅੱਜ ਆਪਾਂ ਚਾਹੁੰਦੇ ਹਾਂ ਸਾਡੇ ਬੱਚੇ ਸਾਨੂੰ ਪਿਆਰ ਕਰਨ, ਆਪਾਂ ਕਿੰਨਾ ਦੁੱਧ ਪਿਆਇਆ ਆਪਣਾ ਉਹਨੂੰ, ਅੱਜ ਬੱਚੇ ਤੁਹਾਡੇ ਮੂੰਹ 'ਚ ਪਾਣੀ ਪਾਉਣ, ਅੱਜ ਲੋੜ ਆਏ। ਸਾਧ ਸੰਗਤ, ਇਹ ਸਮਾਜਿਕ ਗੱਲ ਹੈ, ਇਸ ਲਈ ਦਾਸ ਦਾ ਸੁਭਾਅ ਹੈ ਕਿ ਸਮਾਜਿਕ ਬਾਤਾਂ ਵੀ ਜਿਹੜੀਆਂ ਉਹ ਸਾਂਝੀਆਂ ਕਰਨੀਆਂ। ਜਣਕੈ ਪਾਲੈ ਕਸ਼ਟ ਕਰ, ਭਾਈ ਗੁਰਦਾਸ ਜੀ ਕਹਿੰਦੇ ਖਾਣ ਪਾਣ ਵਿੱਚ ਸੰਜਮ ਸਾਰੇ। ਬੱਚੇ ਜਨਮ ਦੇਣ ਤੋਂ ਬਾਅਦ ਵੱਡੇ ਦੁੱਖ ਨਾਲ ਮਾਂ ਫਿਰ ਪਾਲਦੀ ਹੈ, ਖਾਣ ਪੀਣ ਦੇ ਵਿੱਚ ਬੜਾ ਸੰਜਮ ਰੱਖਦੀ ਹੈ, ਪਰਹੇਜ਼ ਰੱਖਦੀ ਹੈ, ਕਿਤੇ ਜਿਹੜਾ ਦੁੱਧ ਮੈਂ ਬੱਚੇ ਨੂੰ ਪਿਆਉਣਾ ਉਹਦੇ 'ਚ ਵਿਗਾੜ ਨਾ ਪੈ ਜੇ, ਕਿਤੇ ਮੇਰਾ ਬੱਚਾ ਬਿਮਾਰ ਨਾ ਹੋ ਜਾਵੇ। ਜਿਹੜਾ ਅਕਬਰ ਬਾਦਸ਼ਾਹ ਸੀ ਨਾ, ਅਕਬਰ, ਇਹ ਛੋਟਾ ਜਿਹਾ ਸੀ ਜਦੋਂ ਇਹਦਾ ਪਿਤਾ ਹਮਾਯੂ ਉਸਦੀ ਮੌਤ ਹੋ ਗਈ ਸੀ। ਇਹਨੂੰ ਅਕਬਰ ਨੂੰ ਬੜੇ ਛੋਟੇ ਨੂੰ ਰਾਜ ਤਿਲਕ ਦੇ ਦਿੱਤਾ ਸੀ। ਪੰਜਾਬ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ 'ਚ ਇੱਕ ਨਗਰ ਹੈ ਬਟਾਲਾ, ਬਟਾਲੇ ਤੋਂ ਥੋੜ੍ਹਾ ਜਿਹਾ ਹਟਵਾਂ ਇੱਕ ਨਗਰ ਹੈ ਕਲਾਨੌਰ, ਉੱਥੇ ਅਕਬਰ ਬਾਦਸ਼ਾਹ ਦੀ ਤਾਜਪੋਸ਼ੀ ਹੋਈ ਸੀ ਅਤੇ ਛੋਟੀ ਉਮਰ ਦਾ ਸੀ। ਇਹਦੀ ਮਾਂ ਬੜੀ ਸਿਆਣੀ ਸੀ ਅਕਬਰ ਦੀ, ਭਾਵੇਂ ਇਹਨੂੰ ਛੋਟੇ ਜਿਹੇ ਨੂੰ ਰਾਜ ਤਖ਼ਤ 'ਤੇ ਬਿਠਾ ਦਿੱਤਾ, ਪਰੰਤੂ ਇਸ ਦੀ ਮਾਂ ਨੇ ਇਸ ਦੀ ਅਗਵਾਈ ਕੀਤੀ, ਬੜੀ ਸੁੰਦਰ ਪ੍ਰੇਰਣਾ ਦਿੱਤੀ, ਇਹਨੂੰ ਪਾਲਿਆ ਪੋਸਿਆ, ਰਾਜ ਕਰਨ ਦੇ ਵਿੱਚ ਵੀ ਇਹਦੀ ਸਹਾਇਤਾ ਕਰਦੀ ਰਹੀ। ਜਦੋਂ ਇਹ ਜਵਾਨ ਹੋਇਆ ਨਾ ਅਕਬਰ, ਇੱਕ ਦਿਨ ਇਹ ਆਪਣੀ ਮਾਂ ਨੂੰ ਕਹਿੰਦਾ, ਅਕਬਰ ਕਹਿੰਦਾ, ਮਾਂ ਤੂੰ ਬੜੇ ਮੇਰੇ 'ਤੇ ਉਪਕਾਰ ਕੀਤੇ ਆ, ਬੜੇ ਪਿਆਰ ਨਾਲ ਮੈਨੂੰ ਪਾਲਿਆ, ਮੇਰਾ ਪਿਤਾ ਛੋਟਾ ਸਮਾਂ ਜਦੋਂ ਦੁਨੀਆ ਤੋਂ ਚਲੇ ਗਿਆ ਸੀ, ਇਸ ਲਈ ਮਾਂ ਤੂੰ ਬੜੇ ਉਪਕਾਰ ਕੀਤੇ, ਮੇਰਾ ਭਲਾ ਕੀਤਾ, ਮੈਂ ਜ਼ਿੰਦਗੀ ਵਿੱਚ ਤੇਰਾ ਕਰਜ਼ਾ ਲਾਵਾਂਗਾ, ਤੇਰਾ ਕਰਜ਼ਾ ਉਤਾਰਾਂਗਾ ਮੈਂ। ਅਤੇ ਅਕਬਰ ਦੀ ਮਾਂ ਕਹਿੰਦੀ, ਠੀਕ ਹੈ ਪੁੱਤ, ਜੇ ਲਾਹ ਸਕਦਾ ਹੋਇਓ ਤਾਂ ਲਾਹ ਦਵੀਂ, ਉਤਾਰ ਸਕਦਾ ਹੋਇਓ ਕਰਜ਼ਾ ਉਤਾਰ ਦਵੀਂ। ਹੁਣ ਇੰਨੀ ਗੱਲ ਦਿਨ ਦੇ ਸਮੇਂ ਮਾਂ ਪੁੱਤਾਂ ਦੀ ਹੋ ਗਈ, ਜਦੋਂ ਪਈ ਰਾਤ, ਜਿਹੜੇ ਬੈੱਡ ਦੇ ਉੱਤੇ, ਜਿਹੜੇ ਪਲੰਘ ਦੇ ਉੱਪਰ ਅਕਬਰ ਬਾਦਸ਼ਾਹ ਰਾਤ ਨੂੰ ਸੌਂਦਾ ਸੀ, ਹੁਣ ਉਹਦੇ ਬੈੱਡਰੂਮ ਦੇ ਵਿੱਚ ਆਮ ਆਦਮੀ ਤਾਂ ਨਹੀਂ ਸੀ ਨਾ ਜਾ ਸਕਦਾ, ਨੌਕਰ ਚਾਕਰ ਸਨ, ਉਹ ਰਾਤ ਨੂੰ ਬੈੱਡ ਸੇਜਾ ਤਿਆਰ ਕਰਦੇ ਸੀ ਉਹਦੀ। ਜਦੋਂ ਪਈ ਰਾਤ, ਅਕਬਰ ਦਾ ਮੰਜਾ ਵਿਛ ਗਿਆ, ਅਜੇ ਅਕਬਰ ਕਮਰੇ 'ਚ ਆਇਆ ਨਹੀਂ ਸੌਣ ਵਾਸਤੇ। ਅਤੇ ਅਕਬਰ ਬਾਦਸ਼ਾਹ ਦੀ ਮਾਂ ਬੜੇ ਆਰਾਮ ਨਾਲ ਮਲਕੜੇ ਜਿਹੇ ਉਸ ਕਮਰੇ ਵਿੱਚ ਗਈ, ਅਤੇ ਜਿਹੜਾ ਇਹਦਾ ਬੈੱਡ ਸੀ ਨਾ, ਪਲੰਘ ਸੀ ਇਹਦਾ ਸੌਣ ਵਾਲਾ ਅਕਬਰ ਦਾ, ਉਹਦੇ ਉੱਤੇ ਥੋੜ੍ਹਾ ਜਿਹਾ ਪਾਣੀ ਡੋਲ੍ਹ ਦਿੱਤਾ ਉਹਨੇ, ਅਤੇ ਪਾਣੀ ਡੋਲ ਕੇ ਆਰਾਮ ਨਾਲ ਬਾਹਰ ਆ ਗਈ। ਜਦੋਂ ਅਕਬਰ ਸੌਣ ਵਾਸਤੇ ਕਮਰੇ 'ਚ ਗਿਆ, ਅਤੇ ਜਦੋਂ ਲੰਮੇ ਪੈਣ ਲੱਗਾ, ਉਹਨੇ ਵੇਖਿਆ ਵੀ ਮੰਜਾ ਤੇ ਗਿੱਲਾ, ਬਿਸਤਰਾ ਗਿੱਲਾ ਹੋਇਆ। ਨੌਕਰ ਚਾਕਰ ਸੀ ਜਿਹੜੇ ਅਹਿਲਕਾਰ, ਉਹਨਾਂ ਨੂੰ ਆਵਾਜ਼ ਮਾਰੀ, ਉਹਨੇ, ਇੱਧਰ ਆਓ ਬਈ। ਆ ਗਏ ਨੌਕਰ, ਦੱਸੋ ਜੀ ਕੀ ਹੁਕਮ ਹੈ। ਅਕਬਰ ਬਾਦਸ਼ਾਹ ਕਹਿੰਦਾ ਵੀ ਆਹ ਮੰਜਾ ਕਿੰਨੇ ਵਿਛਾਇਆ, ਆ ਪਲੰਘ ਕਿੰਨੇ ਵਿਛਾਇਆ ਤਿਆਰ ਕੀਤਾ? ਉਹ ਕਹਿੰਦਾ ਜੀ ਅਸੀਂ ਕੀਤਾ। ਉਹ ਕਹਿੰਦਾ ਇਹ ਤੇ ਗਿੱਲਾ, ਕੀ ਡੁੱਲਿਆ ਇਹਦੇ ਤੇ, ਪਾਣੀ ਡੋਲਿਆ ਕੀ ਡੋਲਿਆ? ਕਹਿੰਦੇ ਜੀ ਸਾਨੂੰ ਤਾਂ ਨਹੀਂ ਪਤਾ ਵੀ ਮਾਤਾ ਜੀ ਆਏ ਸੀ, ਅਕਬਰ ਕਹਿੰਦਾ ਮਾਤਾ ਜੀ ਨੂੰ ਆਵਾਜ਼ ਮਾਰ ਲਓ। ਆਵਾਜ਼ ਮਾਰੀ, ਮਾਂ ਆ ਗਈ। ਅਕਬਰ ਕਹਿੰਦਾ ਮਾਂ, ਇਸ ਮੰਜੇ ਦੇ ਉੱਤੇ ਤੂੰ ਕੁਛ ਡੋਲਿਆ? ਮਾਂ ਕਹਿੰਦੀ ਹਾਂ, ਪਾਣੀ ਡੋਲਿਆ। ਕਹਿੰਦਾ ਮਾਂ ਮੈਂ ਸੌਣਾ ਇਹਦੇ ਤੇ, ਤੇ ਤੂੰ ਪਾਣੀ ਡੋਲ ਦਿੱਤਾ। ਮਾਂ ਕਹਿੰਦੀ ਕੋਈ ਗੱਲ ਨੀ, ਪਾਣੀ ਡੁੱਲਾ ਫਿਰ ਕੀ ਹੋ ਗਿਆ, ਸੌ ਜਾ। ਕਹਿੰਦਾ ਮਾਂ ਗਿੱਲੇ ਬਿਸਤਰੇ ਤੇ ਕਿਵੇਂ ਸੁੱਤਾ ਜਾ ਸਕਦਾ, ਭੋਲੀ ਆ ਤੂੰ, ਗਿੱਲੇ ਬਿਸਤਰੇ ਤੇ ਸੌ ਜਾਵਾਂ। ਬਸ ਮਾਂ ਨੇ ਇੱਕ ਗੱਲ ਆਖੀ, ਕਹਿੰਦੀ ਅਕਬਰ ਇਹ ਤੇ ਪਾਣੀ ਡੋਲਿਆ, ਇਹ ਤੇ ਕੇਵਲ ਥੋੜਾ ਜਿਹਾ ਪਾਣੀ ਡੁੱਲਾ, ਤੇ ਇਸ ਡੁੱਲੇ ਹੋਏ ਪਾਣੀ ਨਾਲ ਬਿਸਤਰਾ ਗਿੱਲਾ ਹੋਇਆ ਤੇ ਤੂੰ ਸੌ ਨਹੀਂ ਸਕਦਾ। ਅੱਜ ਦਿਨ ਵੇਲੇ ਤੂੰ ਕਹਿੰਦਾ ਸਾਂ ਮਾਂ ਮੈਂ ਤੇਰਾ ਕਰਜ਼ਾ ਲਾ ਦਿਆਂਗਾ ਜ਼ਿੰਦਗੀ ਚ, ਵੇ ਭੋਲਿਆ ਪੁੱਤਰਾ ਤੂੰ ਤੇ ਡੁੱਲੇ ਹੋਏ ਪਾਣੀ ਦੇ ਉੱਤੇ ਬਿਸਤਰੇ ਤੇ ਨਹੀਂ ਸੌ ਸਕਦਾ, ਮੈਂ ਤੇਰੇ ਗੰਦ ਮੂਤ ਦੇ ਉੱਤੇ ਕਿੰਨਾ ਚਿਰ ਸੌਂਦੀ ਰਹੀ, ਕਿੰਨੀਆਂ ਰਾਤਾਂ ਸੌਂਦੀ ਰਹੀਆਂ ਮੈਂ। ਤੂੰ ਉੱਪਰ ਪਿਸ਼ਾਬ ਕਰ ਦਿੰਦਾ ਸੀ, ਗੰਦ ਮੰਦ ਉੱਪਰ ਹੀ ਕਰ ਦਿੰਦਾ ਸੀ, ਮੈਂ ਤੇਰੇ ਨਾਲ ਪਈ ਹੁੰਦੀ ਸੀ, ਤੈਨੂੰ ਸੁੱਕੀ ਜਗ੍ਹਾ ਤੇ ਪਾ ਕੇ ਮੈਂ ਤੇਰੇ ਗੰਦ ਮੂਤ ਦੇ ਉੱਤੇ ਸੌਂਦੀ ਰਹੀ ਹਾਂ। ਇੱਕ ਰਾਤ, ਦੋ ਰਾਤਾਂ ਨਹੀਂ, ਕਈ ਰਾਤਾਂ। ਤੂੰ ਤੇ ਜ਼ਿੰਦਗੀ ਭਰ ਦਾ ਮੇਰਾ ਕਰਜ਼ਾ ਲਾਉਣਾ ਚਾਹੁੰਦਾ ਨਾ ਪੁੱਤ, ਤੂੰ ਇੱਕ ਰਾਤ ਦਾ ਕਰਜ਼ ਨਹੀਂ ਉਤਾਰ ਸਕਦਾ, ਇੱਕ ਰਾਤ ਦਾ। ਗੁਰੂ ਪਿਆਰਿਓ, ਅਕਬਰ ਬਾਦਸ਼ਾਹ ਨੇ ਆਪਣੀ ਮਾਂ ਦੇ ਪੈਰ ਫੜ ਲਏ, ਪੈਰ ਫੜ ਲਏ ਆਪਣੀ ਮਾਂ ਦੇ। ਕਹਿੰਦਾ ਮਾਂ ਤੂੰ ਸੱਚ ਕਹਿੰਦੀ, ਮੇਰੇ ਤੋਂ ਗਲਤੀ ਹੋ ਗਈ, ਭੁੱਲ ਹੋ ਗਈ ਹੈ ਮੇਰੇ ਤੋਂ। ਵਾਕਿਆ ਮਾਂ ਤੂੰ ਬਹੁਤ ਮਹਾਨ ਹੈ, ਤੇਰਾ ਕਰਜ਼ਾ ਨਹੀਂ ਲਾਇਆ ਜਾ ਸਕਦਾ, ਤੇਰਾ ਕਰਜ਼ ਨਹੀਂ ਉਤਾਰਿਆ ਜਾ ਸਕਦਾ। ਜਿਸ ਦਿਨ ਅਕਬਰ ਦੀ ਮਾਂ ਦੀ ਮੌਤ ਹੋਈ ਸੀ, ਅਕਬਰ ਰੋਇਆ ਸੀ ਉਸ ਦਿਨ ਅੱਖਾਂ ਭਰ ਕੇ। ਅਹਿਲਕਾਰ ਵਜ਼ੀਰਾਂ ਤੇ ਨੌਕਰਾਂ ਨੇ ਆਖਿਆ ਸੀ, ਬਾਦਸ਼ਾਹ ਸਲਾਮਤ, ਤੁਹਾਡੇ ਕੋਲ ਇਸ ਦੇਸ਼ ਦਾ ਰਾਜ ਹੈ, ਹਿੰਦੁਸਤਾਨ ਦਾ ਤਖ਼ਤ ਹੈ ਤੁਹਾਡੇ ਕੋਲ, ਕੋਈ ਦੁਨੀਆ ਦੀ ਐਸੀ ਚੀਜ਼ ਵਸਤੂ ਨਹੀਂ ਜਿਹੜੀ ਤੁਹਾਡੇ ਕੋਲ ਨਹੀਂ ਹੈਗੀ। ਮਾਂ ਦੀ ਮੌਤ ਦੇ ਉੱਤੇ ਇੰਨਾ ਰੋਣਾ ਕੀ ਕਾਰਨ? ਅਕਬਰ ਨੇ ਕਿਹਾ ਸੀ, ਠੀਕ ਹੈ, ਰਾਜ ਭਾਗ ਤਖ਼ਤ ਤਾਜ ਸਭ ਕੁਛ ਮੇਰੇ ਕੋਲ ਆ, ਉਹ ਮਾਂ ਇੱਕ ਐਸੀ ਜ਼ਬਾਨ ਸੀ ਉਹਦੇ ਕੋਲ, ਰਸਨਾ ਸੀ ਉਹਦੀ। ਅੱਜ ਤੋਂ ਬਾਅਦ ਦੁਨੀਆ ਦੇ ਲੋਕ ਅਕਬਰ ਬਾਦਸ਼ਾਹ, ਸ਼ਹਿਨਸ਼ਾਹ, ਬੜੇ ਬੜੇ ਵੱਖਰੇ ਵੱਖਰੇ ਨਾਂ ਲੈ ਕੇ ਲੋਕ ਮੈਨੂੰ ਪੁਕਾਰਨਗੇ, ਪਰ ਮੇਰੀ ਮਾਂ ਜਦੋਂ ਮੈਨੂੰ ਆਵਾਜ਼ ਮਾਰਦੀ ਸੀ, ਮੈਨੂੰ ਅੱਕੂ ਕਹਿ ਕੇ ਬੁਲਾਉਂਦੀ ਸੀ, ਵੇ ਅੱਕੂ ਇੱਧਰ ਆ, ਵੇ ਅੱਕੂ ਮੇਰੀ ਗੱਲ ਸੁਣ। ਕਹਿੰਦਾ ਅੱਜ ਅੱਕੂ ਕਹਿਣ ਵਾਲੀ ਜ਼ਬਾਨ ਸਦਾ ਵਾਸਤੇ ਬੰਦ ਹੋ ਗਈ, ਪਰ ਉਹਦੇ ਅੱਕੂ ਕਹਿਣ ਵਿੱਚ ਵੀ ਜਿਹੜਾ ਪਿਆਰ ਮਿਲਦਾ ਸੀ ਮੈਨੂੰ, ਉਹ ਅੱਜ ਲੋਕ ਬਾਦਸ਼ਾਹ, ਸ਼ਹਿਨਸ਼ਾਹ, ਸ਼ਾਹਾਂ ਦਾ ਸ਼ਾਹ ਮੈਨੂੰ ਕਹਿਣ, ਉਹ ਆਨੰਦੋ ਰਸ ਨਹੀਂ ਮਿਲਦਾ। ਇਸ ਲਈ ਸਾਧ ਸੰਗਤ, ਮਾਂ ਦਾ ਕਰਜ਼ ਕੋਈ ਨਹੀਂ ਉਤਾਰ ਸਕਦਾ। ਭਾਈ ਗੁਰਦਾਸ ਜੀ ਕਹਿੰਦੇ, ਜਦੋਂ ਤੋਂ ਬੱਚਾ ਮਾਂ ਦੇ ਗਰਭ ਵਿੱਚ ਆ ਗਿਆ, ਉਦੋਂ ਤੋਂ ਹੀ ਉਹਨੇ ਸੰਸਾਰ ਵਿੱਚ ਖਾਣਾ ਪੀਣਾ ਪਹਿਨਣਾ ਫਿਰਨਾ ਤੁਰਨਾ ਆਉਣਾ ਜਾਣਾ ਕਿਤੇ ਉਹਨੇ ਪਰਹੇਜ਼ ਨਾਲ ਸੰਜਮ ਨਾਲ ਜ਼ਿੰਦਗੀ ਜੀਣੀ ਸ਼ੁਰੂ ਕਰ ਦਿੱਤੀ। ਮਾਂ ਜਿਹਾ ਘਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ, ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਸੁੱਕ ਜਾਂਦੇ ਹੈ, ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ। ਮਾਂ ਇੱਕ ਐਸਾ ਰੁੱਖ ਆ, ਦੁਨੀਆਂ ਦੇ ਬੂਟੇ ਜੜ ਸੁੱਕਣ ਤੇ ਸੁੱਕਦੇ ਆ, ਮਾਂ ਇੱਕ ਐਸਾ ਬੂਟਾ, ਉਹਦੀਆਂ ਪੱਤੀਆਂ ਨੂੰ ਵੀ ਤੱਤੀ ਹਵਾ ਲੱਗੇ ਕਿਤੇ, ਡਾਲੀਆਂ ਨੂੰ ਵੀ ਧੀਆਂ ਪੁੱਤ ਉਹਦੇ ਪੱਤੇ ਆ, ਫੁੱਲ ਪੱਤੀਆਂ ਉਹਦੇ ਧੀਆਂ ਪੁੱਤ, ਉਹਨਾਂ ਨੂੰ ਮਾੜੀ ਜਿਹੀ ਤੱਤੀ ਹਵਾ ਲੱਗੇ ਉਹ ਕੁੰਬਲਾ ਜਾਂਦੀ। ਮਾਂ ਇੱਕ ਐਸਾ ਰੁੱਖ ਆ, ਇਹ ਪ੍ਰੋਫੈਸਰ ਮੋਹਨ ਸਿੰਘ ਜੀ ਦੇ ਬੋਲ ਨੇ। ਐਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ। ਮਾਂ ਹੀ ਇੱਕ ਐਸੀ ਜ਼ਬਾਨ ਹੈ, ਮਾਂ ਦੇ ਕੋਲ ਹੀ ਇੱਕ ਐਸੀ ਰਸਨਾ ਹੈ, ਕਿਤੇ ਧੀ ਪੁੱਤ ਨੂੰ ਤਾਪ ਚੜ੍ਹ ਜਾਏ, ਬੁਖਾਰ ਚੜ੍ਹ ਜਾਏ, ਤੇ ਉਹ ਕਹਿੰਦੀ ਹੈ ਮਾਂ ਮਰ ਜਾਏ ਇਹ ਤਾਪ ਮੈਨੂੰ ਚੜ੍ਹ ਜਾਏ, ਹੋਰ ਕੋਈ ਨਹੀਂ ਕਹਿ ਸਕਦਾ। ਇਸ ਲਈ ਸਾਧ ਸੰਗਤ, ਘਰ ਵਿੱਚ ਵਡੇਰਿਆਂ ਦਾ, ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ, ਅਦਬ ਕਰੀਏ, ਮਾਂ ਪਿਓ ਦੇ ਆਖੇ ਲੱਗੀਏ, ਆਗਿਆਕਾਰ ਬਣੀਏ। ਭਾਈ ਗੁਰਦਾਸ ਜੀ ਫਿਰ ਹੋਰ ਜ਼ਿਕਰ ਕਰਦੇ ਹਨ ਮਾਂ ਦਾ, ਗੁੜਤੀ ਦੇ ਪਿਆਲ ਦੁੱਧ ਘੁੱਟੀ ਵੱਟੀ ਦੇ ਨਿਹਾਰੇ। ਕਹਿੰਦੇ ਗੁੜਤੀ ਦਿੰਦੀ ਹੈ, ਦੁੱਧ ਪਿਆਉਂਦੀ ਹੈ ਮਾਂ, ਜੰਮਣ ਘੁੱਟੀ ਦਿੰਦੀ ਹੈ, ਕਦੀ ਜੰਮਣ ਘੁੱਟੀ ਦਿੰਦੀ ਹੈ, ਕਦੀ ਵੱਟੀ ਦਿੰਦੀ, ਉਹਨੂੰ ਲੋੜ ਮੁਜਬ ਉਸ ਬੱਚੇ ਦਾ ਧਿਆਨ ਰੱਖਦੀ ਹੈ, ਪਾਲਣ ਪੋਸ਼ਣ ਬੜੇ ਸੋਹਣੇ ਢੰਗ ਨਾਲ ਕਰਦੀ ਹੈ ਕਿ ਮੇਰਾ ਬੱਚਾ ਸੁਖੀ ਰਹੇ, ਅਰੋਗ ਤੰਦਰੁਸਤ ਰਹੇ। ਸ਼ਾਦਨ ਭੋਜਨ ਪੋਖਿਆ, ਝੰਡਣ ਮੰਗਣ ਪੜਨ ਚਿਤਾਰੇ। ਸੋਹਣੇ ਕੱਪੜੇ ਦਿੰਦੀ ਹੈ ਪਾਉਣ ਵਾਸਤੇ, ਸ਼ਾਦਨ ਭੋਜਨ, ਸਾਧਨ ਦਾ ਮਤਲਬ ਕੱਪੜੇ ਤੇ ਭੋਜਨ ਦਾ ਮਤਲਬ ਖਾਣਾ ਪੀਣਾ। ਚੰਗੇ ਭੋਜਨਾਂ ਨਾਲ ਪਾਲਦੀ ਹੈ, ਸੋਹਣੇ ਸੋਹਣੇ ਕੱਪੜੇ ਲਿਆ ਕੇ ਉਹਨੂੰ ਸ਼ਿੰਗਾਰਦੀ ਹੈ, ਸਤਸੰਗਤ ਉਹਨੂੰ ਸੋਹਣੇ ਕੱਪੜੇ ਪਾਉਂਦੀ ਹੈ। ਤਰ੍ਹਾਂ ਤਰ੍ਹਾਂ ਦੇ ਧਰਮ ਦੇ ਵੀ ਸਾਧ ਸੰਗਤ ਜਿਹੜੀਆਂ ਮਰਿਆਦਾ ਆਦਿਕ ਹੈ ਉਹ ਵੀ ਮਾਂ ਨਿਭਾਉਂਦੀ ਹੈ, ਫਿਰ ਪੜ੍ਹਨੇ ਵੀ ਪਾਉਂਦੀ ਹੈ ਅਤੇ ਸੋਚਦੀ ਹੈ ਇਹਨੂੰ ਮੰਗਾਂਗੀ, ਵਿਆਹਾਂਗੀ, ਕੁੜਮਾਈ ਕਰਾਂਗੀ, ਫਿਰ ਸਾਡੀ ਕੁੱਲ ਅੱਗੇ ਹੋਰ ਵਧੇਗੀ। ਇਸ ਤਰ੍ਹਾਂ 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 ਦੇ ਨਾਲ ਬੱਚੇ ਨੂੰ ਪਾਲ ਕੇ ਪਿਆਰ ਵੀ ਕਰਦੀ ਉਹਦੇ ਨਾਲ। ਪਾਂਦੇ ਪਾਸ ਬਹਾਲਿਆ ਖੱਟ ਲੁਟਾਏ ਹੋਏ ਸੁਚਿਆਰੇ, ਪਾਂਦੇ ਦੇ ਪਾਸ ਪੜ੍ਹਾਉਣ ਵਾਸਤੇ ਵੀ ਬਿਠਾਉਂਦੀ ਹੈ। ਪਾਂਦੇ ਪਾਸ ਬਹਾਲਿਆ, ਪਾਂਦੇ ਦਾ ਭਾਵ ਅਧਿਆਪਕ, ਟੀਚਰ, ਜਿਹੜੇ ਪੜ੍ਹਾਉਣ ਵਾਲੇ ਮਾਸਟਰ ਨੇ। ਅੱਜ ਕੱਲ੍ਹ ਆਪਾਂ ਸਕੂਲ ਸ਼ਬਦ ਵਰਤ ਲੈਂਦੇ ਕਿ ਬੱਚੇ ਨੂੰ ਸਕੂਲੇ ਪੜ੍ਹਨੇ ਪਾਉਣਾ ਹੈ, ਪਾਠਸ਼ਾਲਾ ਭੇਜਣਾ ਹੈ। ਪਾਂਦੇ ਪਾਸ ਭਾਵ ਟੀਚਰ ਅਧਿਆਪਕ ਦੇ ਪਾਸ ਵੀ ਬਿਠਾਉਂਦੇ ਆ ਤੇ ਖੱਟ ਕਮਾ ਕੇ ਉਹਨੂੰ ਫੀਸਾਂ ਵੀ ਦਿੰਦੇ ਨੇ ਉਸ ਅਧਿਆਪਕ ਨੂੰ ਪਾਂਦੇ ਨੂੰ, ਤੇ ਚਾਹੁੰਦੇ ਨੇ ਵੀ ਇਹ ਜਿਹੜਾ ਬੱਚਾ ਆ ਇਹ ਹੁਣ ਚੰਗੀ ਤਰ੍ਹਾਂ ਪੜ੍ਹ ਲਿਖ ਜਾਏ। ਖੱਟ ਲੁਟਾਏ ਹੋਏ ਸੁਚਿਆਰੇ, ਖੱਟ ਕੇ ਕਮਾ ਕੇ ਧੰਨ ਮਾਇਆ ਲਿਆਉਂਦੇ ਆ, ਉਸ ਪੁੱਤ ਦੀ ਖਾਤਰ ਲਟਾਉਂਦੇ ਵੀ ਆ ਤੇ ਬੱਚੇ ਨਾ ਪਾਲਣ ਪੋਸ਼ਣ ਨਾਲ ਕਰਕੇ ਪੜ੍ਹਾ ਲਿਖਾ ਕੇ ਵੀ ਅਕਲਮੰਦ ਸਿਆਣਾ ਹੋਵੇ, ਪੜ੍ਹਿਆ ਲਿਖਿਆ ਹੋਵੇ, ਦੁਨੀਆਂ ਵਿੱਚ ਸਮਾਜ ਵਿੱਚ ਵੀ ਇਹਨੂੰ ਸਤਿਕਾਰ ਮਿਲੇ। ਕੀ ਕਹਿੰਦੇ ਭਾਈ ਗੁਰਦਾਸ ਜੀ? ਅਰਣਤ ਹੋਏ ਭਾਰ ਉਤਾਰੇ, ਭਾਵ ਉਹ ਚਾਹੁੰਦੇ ਆ ਕਿ ਇਹ ਜਿਹੜਾ ਬੱਚਾ ਆ ਇਹਦਾ ਭਾਰ ਲਾ ਕੇ ਅਸੀਂ ਸੁਰਖਰੂ ਹੋਈਏ। ਸੁਰਖਰੂ ਹੋਈਏ ਦਾ ਮਤਲਬ ਕਿ ਇਹ ਜਿਹੜਾ ਬੱਚਾ ਆ ਇਹਨੂੰ ਸੰਸਾਰ ਦੇ ਵਿੱਚ ਪੜ੍ਹਾ ਲਿਖਾ ਕੇ ਵਿਆਹ ਵਰ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਅਰਣਤ ਹੋਏ ਦਾ ਮਤਲਬ ਸੁਰਖਰੂ ਹੋਣਾ, ਅਸੀਂ ਸੁਰਖਰੂ ਹੋਈਏ। ਕਈ ਵਾਰੀ ਜਦੋਂ ਬੱਚੇ ਵਿਆਹੇ ਵਰੇ ਜਾਂਦੇ ਨੇ, ਧੀਆਂ ਪੁੱਤ ਵਿਆਹੇ ਗਏ, ਫਿਰ ਬੰਦਾ ਸਹਿਜ ਸੁਭਾਏ ਕੋਈ ਪੁੱਛੇ ਸੁਣਾ ਕੀ ਹਾਲ ਬਈ, ਕਹਿੰਦਾ ਬਈ ਸੁਰਖਰੂ ਹੋ ਗਏ, ਬੱਚੇ ਵਿਆਹੇ ਗਏ, ਹੁਣ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਦਿੱਤੀਆਂ। ਭਾਵ ਇੱਥੋਂ ਤੱਕ ਜਾ ਕੇ ਇਨਸਾਨ ਹੈ ਜਿਹੜਾ ਉਹ ਆਪਣੇ ਬੱਚਿਆਂ ਦੀਆਂ, ਪੁੱਤਾਂ ਧੀਆਂ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਇਸ ਲਈ ਮਾਂ ਦਾ ਪਿਤਾ ਦਾ ਸਤਿਕਾਰ ਕਰੀਏ। ਜਿਹੜੇ ਜਨਮ ਸਮੇਂ ਤੋਂ ਹੀ ਨਹੀਂ, ਜਦੋਂ ਤੋਂ ਬੱਚਾ ਮਾਂ ਦੇ ਗਰਭ ਵਿੱਚ ਆ ਗਿਆ ਤਦੋਂ ਤੋਂ ਹੀ ਸਾਧ ਸੰਗਤ ਜਿਹੜੀ ਮਾਂ ਆ ਉਹ ਬੱਚੇ ਦੀ ਸਾਂਭ ਸੰਭਾਲ ਕਰਨੀ ਸ਼ੁਰੂ ਕਰ ਦਿੰਦੀ ਆ, ਔਰ ਆਖਰੀ ਦਮ ਤੱਕ ਜਿਹੜੀ ਮਾਂ ਹੈ ਉਹ ਆਪਣੇ ਪੁੱਤ ਧੀਆਂ ਦਾ ਸਾਧ ਸੰਗਤ ਭਲਾ ਮੰਗਦੀ ਹੈ, ਉਹਨਾਂ ਦੀ ਖੁਸ਼ੀ ਚਾਹੁੰਦੀ ਹੈ। ਦੇਸ਼ ਪ੍ਰਦੇਸ਼ ਕਿਤੇ ਪੁੱਤ ਧੀ ਦੂਰ ਵੀ ਬੈਠਾ ਹੋਵੇ ਕਿਤੇ ਜਗਤ ਵਿੱਚ, ਤਾਂ ਵੀ ਜਿਹੜੀ ਮਾਂ ਹੈ ਉਹ ਮਾਂ ਦਾ ਜਿਹੜਾ ਸੁਭਾਅ ਹੈ, ਮਾਂ ਦੀ ਜਿਹੜੀ ਸੋਚ ਹੈ, ਮਾਂ ਦੀ ਜਿਹੜੀ ਭਾਵਨਾ ਉਹ ਇਹੋ ਹੀ ਹੈ ਕਿ ਮੇਰਾ ਬੱਚਾ, ਮੇਰਾ ਪੁੱਤ, ਮੇਰੀ ਧੀ ਜਿੱਥੇ ਵੀ ਬੈਠੇ ਆ ਉਹ ਸੰਸਾਰ ਵਿੱਚ ਸੁਖੀ ਵਿੱਚ ਫਸਣ, ਖੁਸ਼ੀਆਂ ਅਤੇ ਖੇੜਿਆਂ ਦੇ ਵਿੱਚ ਰਹਿਣ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਮਾਂ ਜਿਹੜੀ ਹੈ ਉਹ ਬੜੇ ਸੰਸਾਰ ਦੇ ਵਿੱਚ ਚਾਅ ਮਲਾਰ ਕਰਦੀ ਹੈ, ਆਪਾਂ ਵੀ ਉਹਨਾਂ ਦਾ ਸਤਿਕਾਰ ਤੇ ਅਦਬ ਕਰੀਏ ਤੇ ਮਾਂ ਪਿਓ ਦੇ ਪਾਰੇ ਉਪਕਾਰ ਚੇਤੇ ਰੱਖੀਏ।